નમસ્કાર, એ આકાશવાણીએ ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਬਿਹਾਰ ਵਿਧਾਨ ਸਭਾ ਚੋਣਾਂ ਲਈ ਸਾਰੀਆਂ 243 ਵਿਧਾਨ ਸਭਾ ਸੀਟਾਂ ਤੇ ਗਿਣਤੀ ਜਾਰੀ ਏ। ਉਪਲਬਧ ਰੁਝਾਨਾਂ ਅਨੁਸਾਰ NDA ਭਾਰੀ ਬਹੁਮਤ ਵੱਲ ਅੱਗੇ ਵਧ ਰਿਹਾ। 7 ਸੂਬਿਆਂ ਦੀਆਂ 8 ਵਿਧਾਨ ਸਭਾ ਸੀਟਾਂ ਲਈ ਜ਼ਿਮਨੀ ਚੋਣਾਂ ਲਈ ਵੀ ਵੋਟਾਂ ਦੀ ਗਿਣਤੀ ਜਾਰੀ ਏ। ਪੰਜਾਬ ਦੀ ਤਰਨ ਤਾਰਨ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਅੱਗੇ ਚੱਲ ਰਹੇ ਨੇ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਕੈਨੇਡਾ ਵਿਚ G7 ਵਿਦੇਸ਼ ਮੰਤਰੀਆਂ ਦੀ ਮੀਟਿੰਗ ਵਿਚ ਹਿੱਸਾ ਲਿਆ ਤੇ ਕਈ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨਾਲ ਮੁਲਾਕਾਤ ਕੀਤੀ। ਰੱਖਿਆ ਰਾਜ ਮੰਤਰੀ ਸੰਜੇ ਸੇਠ ਨੇ ਅੱਜ ਰੱਖਿਆ ਖੇਤਰ ਵਿਚ ਆਤਮ ਨਿਰਭਰਤਾ ਨੂੰ ਮਜ਼ਬੂਤ ਕਰਦੇ ਹੋਏ ਭਾਰਤ ਦੀ ਫੌਜੀ ਵਿਰਸੇ ਨੂੰ ਸੁਰੱਖਿਅਤ ਰੱਖਣ ਦੀ ਮਹੱਤਤਾ ਤੇ ਜ਼ੋਰ ਦਿੱਤਾ ਹੈ। ਅੱਜ ਵਿਸ਼ਵ ਡਾਇਬਟੀਜ਼ ਦਿਵਸ ਮਨਾਇਆ ਜਾ ਰਿਹਾ ਹੈ ਤੇ ਏਸ਼ੀਆਈ ਤੀਰਅੰਦਾਜ਼ੀ ਚੈਂਪੀਅਨਸ਼ਿਪ ਵਿਚ ਭਾਰਤ ਦੀ ਮਰਦਾਂ ਦੀ ਰਿਕਰਵ ਟੀਮ ਨੇ ਅੱਜ ਦੱਖਣੀ ਕੋਰੀਆ ਨੂੰ 5-4 ਨਾਲ ਹਰਾ ਕੇ ਸੋਨੇ ਦਾ ਤਮਗਾ ਜਿੱਤਿਆ ਹੈ। ਹੁਣ ਖਬਰਾਂ ਵਿਸਥਾਰ ਨਾਲ। ਬਿਹਾਰ ਦੀਆਂ ਸਾਰੀਆਂ 243 ਵਿਧਾਨ ਸਭਾ ਸੀਟਾਂ ਲਈ ਵੋਟਾਂ ਦੀ ਗਿਣਤੀ ਸਖ਼ਤ ਸੁਰੱਖਿਆ ਪ੍ਰਬੰਧਾਂ ਤਹਿਤ ਜਾਰੀ ਏ। ਹੁਣ ਤੱਕ ਉਪਲਬਧ ਰੁਝਾਨ ਦਰਸਾਉਂਦੇ ਨੇ ਕਿ ਰਾਸ਼ਟਰੀ ਲੋਕਤੰਤਰੀ ਗਠਜੋੜ NDA ਰਾਜ ਵਿਧਾਨ ਸਭਾ ਚੋਣਾਂ ਵਿਚ ਭਾਰੀ ਜਿੱਤ ਵੱਲ ਵਧ ਰਿਹਾ। NDA 190 ਤੋਂ ਵੱਧ ਸੀਟਾਂ ਤੇ ਅੱਗੇ ਏ। RJD ਦੀ ਅਗਵਾਈ ਵਾਲਾ ਮਹਾਂਗਠਜੋੜ ਬਿਹਾਰ ਦੇ ਸਾਰੇ ਖੇਤਰਾਂ ਵਿਚ NDA ਤੋਂ ਪਿੱਛੇ ਏ। ਸਾਰੀਆਂ 243 ਸੀਟਾਂ ਲਈ ਰੁਝਾਨ ਉਪਲਬਧ ਨੇ। BJP 99, JDU 79, LJP RV 21, HAM 4, RCD 32, ਕਾਂਗਰਸ 4 ਅਤੇ ਹੋਰ 18 ਸੀਟਾਂ ਤੇ ਅੱਗੇ ਨੇ। ਉਪ ਮੁੱਖ ਮੰਤਰੀ ਅਤੇ BJP ਉਮੀਦਵਾਰ ਵਿਜੇ ਕੁਮਾਰ ਸਿਨਹਾ ਅਤੇ ਸਮਰਾਟ ਚੌਧਰੀ ਦੋਵੇਂ ਅੱਗੇ ਨੇ। ਅਲੀਨਗਰ ਸੀਟ ਤੇ ਭਾਜਪਾ ਦੀ ਮੈਥਲੀ ਠਾਕੁਰ ਅੱਗੇ ਨੇ, ਜਦੋਂ ਕਿ ਸੀਨੀਅਰ BJP ਨੇਤਾ ਮੰਗਲ ਪਾਂਡੇ ਸੀਵਾਨ ਤੋਂ ਅੱਗੇ ਨੇ। ਰਾਘੂਪੁਰ ਵਿਚ RJD ਦੇ ਤੇਜਸਵੀ ਪ੍ਰਸਾਦ ਯਾਦਵ BJP ਦੇ ਸਤੀਸ਼ ਕੁਮਾਰ ਤੋਂ ਅੱਗੇ ਚੱਲ ਰਹੇ ਨੇ। ਗਯਾ ਟਾਊਨ ਵਿਚ BJP ਦੇ ਸੀਨੀਅਰ ਨੇਤਾ ਡਾ ਪ੍ਰੇਮ ਕੁਮਾਰ ਅੱਗੇ ਨੇ। JDU ਸਮਰਥਕਾਂ ਅਤੇ ਵਰਕਰਾਂ ਨੇ ਪਟਨਾ ਵਿਚ ਪਾਰਟੀ ਦਫ਼ਤਰ ਵਿਚ ਜਸ਼ਨ ਮਨਾਉਣੇ ਸ਼ੁਰੂ ਕਰ ਦਿੱਤੇ ਨੇ, ਕਿਉਂਕਿ ਸੱਤਾਧਾਰੀ NDA ਵਿਰੋਧੀ ਧਿਰ ਦੇ ਮਹਾਂਗਠਜੋੜ ਤੋਂ ਬਹੁਤ ਅੱਗੇ ਚੱਲ ਰਿਹੈ। ਉਮੀਦਵਾਰਾਂ ਵੱਲੋਂ ਨਿਯੁਕਤ 18,000 ਤੋਂ ਵੱਧ ਗਿਣਤੀ ਏਜੰਟ ਨਿਰਪੱਖਤਾ ਅਤੇ ਪਾਰਦਰਸ਼ਿਤਾ ਨੂੰ ਯਕੀਨੀ ਬਣਾਉਣ ਲਈ ਗਿਣਤੀ ਪ੍ਰਕਿਰਿਆ ਦੀ ਨਿਗਰਾਨੀ ਕਰ ਰਹੇ ਨੇ। ਬਿਹਾਰ ਚ 6 ਨਵੰਬਰ ਅਤੇ 11 ਨਵੰਬਰ ਨੂੰ ਦੋ ਗੇੜਾਂ ਵਿਚ 243 ਮੈਂਬਰੀ ਵਿਧਾਨ ਸਭਾ ਦੀਆਂ ਚੋਣਾਂ ਵਿਚ 67.13% ਦੀ ਇਤਿਹਾਸਕ ਵੋਟਿੰਗ ਦਰਜ ਕੀਤੀ ਗਈ ਸੀ। ਸੁਚਾਰੂ ਗਿਣਤੀ ਨੂੰ ਯਕੀਨੀ ਬਣਾਉਣ ਅਤੇ ਕਿਸੇ ਵੀ ਅਣਸੁਖਾਵੀ ਘਟਨਾ ਨੂੰ ਹੋਣ ਤੋਂ ਰੋਕਣ ਲਈ ਕੇਂਦਰੀ ਹਥਿਆਰਬੰਦ ਪੁਲਿਸ ਬਲ ਅਤੇ ਬਿਹਾਰ ਪੁਲਿਸ ਨੂੰ ਰਾਜ ਭਰ ਵਿਚ ਲੋੜੀਂਦੀ ਗਿਣਤੀ ਵਿਚ ਤੈਨਾਤ ਕੀਤਾ ਗਿਐ। ਰਾਜ ਤੋਂ ਬਾਹਰੋਂ ਸੁਰੱਖਿਆ ਮੁਲਾਜ਼ਮਾਂ ਦੀਆਂ 106 ਕੰਪਨੀਆਂ ਵੀ ਤੈਨਾਤ ਕੀਤੀਆਂ ਗਈਆਂ ਨੇ। ਵਿਧਾਨ ਸਭਾ ਹਲਕਾ ਤਰਨ ਤਾਰਨ ਦੀ ਜ਼ਿਮਨੀ ਚੋਣ ਲਈ 11 ਨਵੰਬਰ ਨੂੰ ਪਈਆਂ ਵੋਟਾਂ ਦੀ ਗਿਣਤੀ ਵੀ ਅੱਜ ਸਵੇਰੇ 8 ਵਜੇ ਸ਼ੁਰੂ ਹੋਈ। 15 ਉਮੀਦਵਾਰਾਂ ਚੋਂ ਸੱਤਾਧਾਰੀ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਤੇ BJP ਸਮੇਤ ਆਜ਼ਾਦ ਉਮੀਦਵਾਰ ਮਨਦੀਪ ਸਿੰਘ ਖਾਲਸਾ ਵਿਚਕਾਰ ਹੀ ਮੁੱਖ ਮੁਕਾਬਲਾ ਮੰਨਿਆ ਜਾ ਰਿਹਾ ਸੀ, ਪਰ ਦੁਪਹਿਰ ਬਾਅਦ ਆਏ ਨਤੀਜਿਆਂ ਵਿਚ ਆਮ ਆਦਮੀ ਪਾਰਟੀ ਜਿੱਤ ਵੱਲ ਕਦਮ ਵਧਾ ਰਹੀ ਏ, ਕਿਉਂਕਿ ਇਸ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਅੱਗੇ ਚੱਲ ਰਹੇ ਨੇ, ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਦੂਜੇ ਨੰਬਰ ਤੇ ਆ ਕੇ ਆਪਣੀ ਸਥਿਤੀ ਵਿਚ ਸੁਧਾਰ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਪਾਰਟੀ ਤੀਜੇ ਸਥਾਨ ਤੇ ਹੈ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਕੈਨੇਡਾ ਵਿਚ G7 ਵਿਦੇਸ਼ ਮੰਤਰੀਆਂ ਦੀ ਮੀਟਿੰਗ ਵਿਚ ਹਿੱਸਾ ਲਿਆ ਅਤੇ ਕਈ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨਾਲ ਮੁਲਾਕਾਤ ਕੀਤੀ। G7 ਦੁਨੀਆਂ ਦੇ ਪ੍ਰਮੁੱਖ ਸਨਅਤੀ ਦੇਸ਼ਾਂ ਦਾ ਇਕ ਸਮੂਹ ਹੈ, ਜਿਸ ਦੇ ਮੌਜੂਦਾ ਚੇਅਰਮੈਨ ਕੈਨੇਡਾ ਏ। ਕੈਨੇਡਾ ਨੇ ਭਾਰਤ ਨੂੰ G7 ਵਿਦੇਸ਼ ਮੰਤਰੀਆਂ ਦੀ ਮੀਟਿੰਗ ਵਿਚ ਇਕ ਭਾਈਵਾਲੀ ਵਜੋਂ ਹਿੱਸਾ ਲੈਣ ਲਈ ਸੱਦਾ ਦਿੱਤਾ ਸੀ। ਸ੍ਰੀ ਜੈਸ਼ੰਕਰ ਨੇ ਕੈਨੇਡੀਅਨ ਵਿਦੇਸ਼ ਮੰਤਰੀ ਅਨੀਤਾ ਆਨੰਦ ਨਾਲ ਮੁਲਾਕਾਤ ਕੀਤੀ ਅਤੇ ਦੋਵਾਂ ਦੇਸ਼ਾਂ ਦੇ ਸਬੰਧਾਂ ਲਈ ਖਾਕਾ 2025 ਦੇ ਲਾਗੂ ਕਰਨ ਵਿਚ ਹੋਈ ਪ੍ਰਗਤੀ ਦੀ ਸ਼ਲਾਘਾ ਕੀਤੀ। ਡਾ ਜੈਸ਼ੰਕਰ ਨੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨਾਲ ਮੁਲਾਕਾਤ ਕੀਤੀ ਅਤੇ ਵਪਾਰ ਤੇ ਸਪਲਾਈ ਲੜੀਆਂ ਤੇ ਧਿਆਨ ਕੇਂਦਰਿਤ ਕਰਦੇ ਹੋਏ ਦੁਵੱਲੇ ਸਬੰਧਾਂ ਤੇ ਚਰਚਾ ਕੀਤੀ। ਉਨਾਂ ਨੇ ਯੁਕਰੇਨ ਸੰਘਰਸ਼, ਪੱਛਮੀ ਏਸ਼ੀਆ ਦੀ ਸਥਿਤੀ ਅਤੇ ਭਾਰਤ ਪ੍ਰਸ਼ਾਂਤ ਖੇਤਰ ਤੇ ਵੀ ਚਰਚਾ ਕੀਤੀ। ਡਾ ਜੈਸ਼ੰਕਰ ਨੇ ਯੁਕਰੇਨ ਦੇ ਵਿਦੇਸ਼ ਮੰਤਰੀ ਆਂਦਰੇਈ ਸਿਬੀਹਾ ਨਾਲ ਮੁਲਾਕਾਤ ਕੀਤੀ ਅਤੇ ਸ਼ਾਂਤੀ ਬਹਾਲੀ, ਟਕਰਾਅ ਦੀ ਸਥਿਤੀ ਅਤੇ ਯੁਕਰੇਨ ਦੇ ਪਰਮਾਣੂ ਪਾਵਰ ਪਲਾਂਟਾਂ ਨੂੰ ਊਰਜਾ ਪ੍ਰਦਾਨ ਕਰਨ ਵਾਲੇ ਮਹੱਤਵਪੂਰਨ ਸਬ ਸਟੇਸ਼ਨਾਂ ਤੇ ਰੂਸ ਦੇ ਵਿਨਾਸ਼ਕਾਰੀ ਹਮਲੇ ਬਾਰੇ ਯੁਕਰੇਨ ਦੇ ਵਿਚਾਰ ਸਾਂਝੇ ਕੀਤੇ। ਰੱਖਿਆ ਰਾਜ ਮੰਤਰੀ ਸੰਜੇ ਸੇਠ ਨੇ ਅੱਜ ਰੱਖਿਆ ਖੇਤਰ ਵਿਚ ਆਤਮ ਨਿਰਭਰਤਾ ਤੇ ਤਕਨੀਕੀ ਤਰੱਕੀ ਨੂੰ ਮਜ਼ਬੂਤ ਕਰਦੇ ਹੋਏ ਭਾਰਤ ਦੇ ਫੌਜੀ ਵਿਰਸੇ ਨੂੰ ਸੁਰੱਖਿਅਤ ਰੱਖਣ ਦੀ ਮਹੱਤਤਾ ਤੇ ਜ਼ੋਰ ਦਿੱਤਾ ਹੈ। ਮੰਤਰੀ ਨੇ ਟਿੱਪਣੀਆਂ ਨਵੀਂ ਦਿੱਲੀ ਵਿਚ ਯੁਨਾਈਟਿਡ ਸਰਵਿਸ ਇੰਸਟੀਟਿਊਸ਼ਨ ਆਫ ਇੰਡੀਆ ਵਿਖੇ ਤੀਜੇ ਇੰਡੀਅਨ ਮਿਲੀਟਰੀ ਹੈਰੀਟੇਜ ਫੈਸਟੀਵਲ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਕੀਤੀਆਂ। ਸ੍ਰੀ ਸੇਠ ਨੇ ਭਾਰਤੀ ਫੌਜ ਦੀ ਸੇਵਾ, ਅਨੁਸ਼ਾਸਨ ਅਤੇ ਰਾਸ਼ਟਰੀ ਸੁਰੱਖਿਆ ਪ੍ਰਤੀ ਵਚਨਬੱਧਤਾ ਲਈ ਸ਼ਲਾਘਾ ਕੀਤੀ ਅਤੇ ਆਪਰੇਸ਼ਨ ਸਿੰਦੂਰ ਵਰਗੇ ਕਾਰਜਾਂ ਵਿਚ ਇਸ ਦੀ ਅਗਵਾਈ ਦੀ ਸ਼ਲਾਘਾ ਕੀਤੀ। ਮੰਤਰੀ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਸਵਦੇਸ਼ੀਕਰਨ, ਨਵੀਆਂ ਕਾਢਾਂ ਤੇ ਉਭਰ ਰਹੀਆਂ ਤਕਨਾਲੋਜੀਆਂ ਨੂੰ ਅਪਣਾਉਣਾ ਭਾਰਤ ਦੀ ਰੱਖਿਆ ਤਿਆਰੀ ਲਈ ਕੇਂਦਰੀ ਏ। ਇਕ ਲਸ਼ਕੀਲੇ ਘਰੇਲੂ ਸਿਲਸਿਲਾ ਬਣਾਉਣ ਦੀ ਮਹੱਤਤਾ ਤੇ ਜ਼ੋਰ ਦਿੰਦਿਆਂ ਸ੍ਰੀ ਸੇਠ ਨੇ ਕਿਹਾ ਕਿ ਸਨਅਤ ਅਤੇ ਨੌਜਵਾਨਾਂ ਦੀ ਵਧ ਰਹੀ ਹਿੱਸੇਦਾਰੀ ਲੰਮੇ ਸਮੇਂ ਦੀ ਰਣਨੀਤਿਕ ਸਮਰੱਥਾ ਪ੍ਰਾਪਤ ਕਰਨ ਅਤੇ ਵਿਸ਼ਵ ਵਿਆਪੀ ਰੱਖਿਆ ਸ਼ਮੂਲੀਅਤ ਨੂੰ ਵਧਾਉਣ ਦੇ ਦੇਸ਼ ਦੇ ਸਮੂਹਿਕ ਅਹਿਦ ਨੂੰ ਦਰਸਾਉਂਦੀ ਏ। ਉਨ੍ਹਾਂ ਨੇ ਨਾਗਰਿਕਾਂ ਨੂੰ ਬਿਰਸਾ ਮੁੰਡਾ ਦੀ ਜਨਮ ਵਰ੍ਹੇਗੰਢ ਤੋਂ ਪਹਿਲਾਂ ਦੀ ਸ਼ਾਮ ਆਪਣੇ ਸੋਸ਼ਲ ਮੀਡੀਆ ਪ੍ਰੋਫਾਈਲ ਤਸਵੀਰਾਂ ਦੀ ਥਾਂ ਬਿਰਸਾ ਮੁੰਡਾ ਦੀ ਤਸਵੀਰ ਲਾਉਣ ਦੀ ਵੀ ਅਪੀਲ ਕੀਤੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਅੱਜ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦਾ ਜਨਮ ਦਿਨ ਏ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਉਨ੍ਹਾਂ ਦੇ ਜਨਮ ਦਿਨ ਤੇ ਯਾਦ ਕੀਤਾ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਪ੍ਰਧਾਨ ਮੰਤਰੀ ਨੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਨੂੰ ਸ਼ਰਧਾਂਜਲੀ ਭੇਟ ਕੀਤੀ। ਪੰਡਿਤ ਨਹਿਰੂ ਦਾ ਜਨਮ 14 ਨਵੰਬਰ 1899 ਨੂੰ ਅਲਾਹਾਬਾਦ ਵਿਚ ਹੋਇਆ ਸੀ। ਪੰਡਿਤ ਨਹਿਰੂ ਦੇ ਜਨਮ ਦਿਨ ਮੌਕੇ ਅੱਜ ਬਾਲ ਦਿਵਸ ਵੀ ਮਨਾਇਆ ਜਾ ਰਿਹਾ ਹੈ। ਵਿਸ਼ਵ ਡਾਇਬਟੀਜ਼ ਭਾਵ ਸ਼ੂਗਰ ਦਿਵਸ ਤੇ ਵਿਸ਼ਵ ਸਿਹਤ ਸੰਗਠਨ ਦੇ ਦੱਖਣ ਪੂਰਬੀ ਏਸ਼ੀਆ ਖੇਤਰ ਨੇ ਵਧ ਰਹੀ ਸ਼ੂਗਰ ਦੀ ਬਿਮਾਰੀ ਦੇ ਬੋਝ ਨੂੰ ਹੱਲ ਕਰਨ ਲਈ ਤੁਰੰਤ ਅਤੇ ਤਾਲਮੇਲ ਵਾਲੀ ਕਾਰਵਾਈ ਦੀ ਮੰਗ ਕੀਤੀ ਏ। ਇਹ ਖੇਤਰ ਹੁਣ 27 ਕਰੋੜ 90 ਲੱਖ ਤੋਂ ਵੱਧ ਬਾਲਕਾਂ ਨੂੰ ਪ੍ਰਭਾਵਿਤ ਕਰਦਾ ਹੈ। ਵਿਸ਼ਵ ਪੱਧਰ ਤੇ 3 ਵਿਚੋਂ 1 ਵਿਅਕਤੀ ਸ਼ੂਗਰ ਤੋਂ ਪੀੜਿਤ ਏ। ਇਸ ਸਾਲ ਦਾ ਵਿਸ਼ਾ ਏ ਜੀਵਨ ਦੇ ਵੱਖ ਵੱਖ ਪੜਾਵਾਂ ਤੇ ਸ਼ੂਗਰ। WHO ਦੇ ਦੱਖਣ ਪੂਰਬੀ ਏਸ਼ੀਆ ਅਧਿਕਾਰੀ ਇੰਚਾਰਜ ਡਾ ਕੈਥਰੀਨ ਬੋਹਮ ਨੇ ਕਿਹਾ ਕਿ ਦੇਰ ਨਾਲ ਨਿਦਾਨ, ਨਾਕਾਫੀ ਇਲਾਜ ਅਤੇ ਮਾੜੇ ਬਲੱਡ ਗਲੂਕੋਜ਼ ਤੇ ਕਾਬੂ ਕਾਰਨ ਸ਼ੂਗਰ ਇਕ ਗੰਭੀਰ ਚੁਣੌਤੀ ਬਣੀ ਹੋਈ ਏ। ਉਨਾਂ ਇਹ ਵੀ ਸਮਝਾਇਆ ਕਿ ਪੂਰੇ ਖੇਤਰ ਵਿਚ ਸ਼ੂਗਰ ਵਾਲੇ 3 ਵਿਚੋਂ ਸਿਰਫ 1 ਬਾਲਗ ਇਲਾਜ ਪ੍ਰਾਪਤ ਕਰਦਾ ਏ ਅਤੇ 15% ਤੋਂ ਘੱਟ ਆਪਣੇ ਬਲੱਡ ਗਲੂਕੋਜ਼ ਨੂੰ ਕੰਟਰੋਲ ਕਰਨ ਦੇ ਯੋਗ ਹੁੰਦੇ ਨੇ। ਵਿਸ਼ਵ ਸਿਹਤ ਸੰਗਠਨ ਮੁਤਾਬਕ ਸ਼ੂਗਰ ਵਾਲੇ ਬੱਚਿਆਂ ਨੂੰ ਘਰ ਅਤੇ ਸਕੂਲ ਵਿਚ ਸਮੇਂ ਸਿਰ ਵਿਸ਼ੇਸ਼ ਸਹਾਇਤਾ ਦੀ ਲੋੜ ਹੁੰਦੀ ਏ। ਗਰਭਵਤੀ ਔਰਤਾਂ ਨੂੰ ਆਪਣੀ ਅਤੇ ਆਪਣੇ ਬੱਚਿਆਂ ਦੀ ਸਿਹਤ ਦੀ ਰੱਖਿਆ ਲਈ ਢੁਕਵੇਂ ਪ੍ਰਬੰਧ ਦੀ ਲੋੜ ਹੁੰਦੀ ਏ ਅਤੇ ਵੱਡੀ ਉਮਰ ਦੇ ਬਾਲਗਾਂ ਨੂੰ ਨਿਰੰਤਰ ਮਾਰਗਦਰਸ਼ਨ ਦੀ ਜ਼ਰੂਰਤ ਹੁੰਦੀ ਏ। ਸੰਗਠਨ ਨੇ ਕਿਹਾ ਕਿ ਭਾਵੇਂ ਟਾਈਪ 1 ਸ਼ੂਗਰ ਨੂੰ ਰੋਕਿਆ ਨਹੀਂ ਜਾ ਸਕਦਾ ਪਰ ਟਾਈਪ 2 ਸ਼ੂਗਰ ਦੇ ਜੋਖਮ ਨੂੰ ਨਿਯਮਿਤ ਸਰੀਰਕ ਗਤੀਵਿਧੀ, ਸੰਤੁਲਿਤ ਖੁਰਾਕ ਅਤੇ ਢੁਕਵੀਂ ਦਵਾਈ ਤੇ ਜੀਵਨ ਸ਼ੈਲੀ ਵਿਚ ਬਦਲਾਅ ਨਾਲ ਘਟਾਇਆ ਜਾ ਸਕਦਾ ਹੈ ਤੇ ਇਸ ਨੂੰ ਰੋਕਣ ਵਿਚ ਮਦਦ ਮਿਲ ਸਕਦੀ ਏ। ਭਾਰਤ ਅਤੇ ਕੈਨੇਡਾ ਵਿਚਕਾਰ ਦਵੱਲੇ ਵਪਾਰ ਵਿਚ ਪਿਛਲੇ ਸਾਲ ਦੇ ਮੁਕਾਬਲੇ 2024 ਵਿਚ 10% ਦਾ ਵਾਧਾ ਹੋਇਆ। 2024 ਵਿਚ ਵਸਤਾਂ ਅਤੇ ਸੇਵਾਵਾਂ ਦਾ ਵਪਾਰ 23 ਅਰਬ ਡਾਲਰ ਤੱਕ ਪਹੁੰਚ ਗਿਆ ਜਦੋਂ ਕਿ ਸਿਰਫ਼ ਵਪਾਰਕ ਵਪਾਰ ਲਗਭਗ 8 ਅਰਬ ਡਾਲਰ ਰਿਹਾ ਜੋ ਕਿ ਪਿਛਲੇ ਸਾਲ ਨਾਲੋਂ 10% ਦਾ ਮਹੱਤਵਪੂਰਨ ਵਾਧਾ ਏ। ਵਪਾਰ ਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਭਾਰਤ ਤੇ ਕੈਨੇਡਾ ਕਈ ਰਣਨੀਤਿਕ ਖੇਤਰਾਂ ਵਿਚ ਮਜ਼ਬੂਤ ਸਹਿਯੋਗ ਸਾਂਝਾ ਕਰਦੇ ਨੇ ਜੋ ਨਿਰੰਤਰ ਰਹਿਣਯੋਗ ਵਿਕਾਸ, ਨਵੀਆਂ ਕਾਢਾਂ ਅਤੇ ਵਪਾਰ ਲਈ ਨਵੇਂ ਮੌਕਿਆਂ ਦੀ ਹਮਾਇਤ ਕਰਦੇ ਨੇ। ਕੈਨੇਡਾ ਦੇ ਬਰਾਮਦ ਨੂੰ ਉਤਸ਼ਾਹਿਤ ਕਰਨ ਬਾਰੇ ਅੰਤਰਰਾਸ਼ਟਰੀ ਵਪਾਰ ਤੇ ਆਰਥਿਕ ਵਿਕਾਸ ਮੰਤਰੀ ਨੇ ਇਸ ਮਹੀਨੇ ਦੀ 13 ਤੋਂ ਅੱਜ 14 ਤਰੀਕ ਤੱਕ ਭਾਰਤ ਦਾ ਦੌਰਾ ਕੀਤਾ। ਉਨਾਂ ਅੱਗੇ ਕਿਹਾ ਕਿ ਸਹਿਯੋਗ ਦੇ ਇਨ੍ਹਾਂ ਰਣਨੀਤਿਕ ਖੇਤਰਾਂ ਲਈ ਦੋਵਾਂ ਪਾਸਿਆਂ ਦੇ ਸਬੰਧਿਤ ਹਿੱਸੇਦਾਰਾਂ ਵਿਚਕਾਰ ਕੇਂਦਰਿਤ ਅਤੇ ਖੇਤਰ ਵਿਸ਼ੇਸ਼ ਪੱਧਰ ਦੀ ਸ਼ਮੂਲੀਅਤ ਦੀ ਲੋੜ ਹੋਏਗੀ। ਲੈਬਨਾਨ ਦੀ ਰਾਜਧਾਨੀ ਬੈਰੂਤ ਵਿਚ ਭਾਰਤੀ ਦੂਤਘਰ ਨੇ ਲੈਬਨਾਨ ਨੈਸ਼ਨਲ ਥੀਏਟਰ ਵਿਚ ਅੰਤਰਰਾਸ਼ਟਰੀ ਗੀਤਾ ਉਤਸਵ ਕਰਾਇਆ ਜਿਸ ਵਿਚ 200 ਤੋਂ ਵੱਧ ਲੋਕਾਂ ਨੇ ਸ਼ਿਰਕਤ ਕੀਤੀ। ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਲੈਬਨਾਨ ਵਿਚ ਭਾਰਤੀ ਰਾਜਦੂਤ ਨੂਰ ਰਹਿਮਾਨ ਸ਼ੇਖ ਨੇ ਗੀਤਾ ਉਤਸਵ ਦੀ ਮਹੱਤਤਾ ਬਾਰੇ ਦਸਿਆ। ਉਨਾਂ ਕਿਹਾ ਕਿ ਯੂਨੈਸਕੋ ਦੀ ਵਿਸ਼ਵ ਯਾਦਗਾਰ ਰਜਿਸਟਰ ਵਿਚ ਦਰਜ ਭਗਵਤ ਗੀਤਾ ਸਦੀਆਂ ਤੋਂ ਮਨੁੱਖੀ ਸਭਿਅਤਾ ਅਤੇ ਚੇਤਨਾ ਦਾ ਪਾਲਣ ਪੋਸ਼ਣ ਕਰਦੀ ਆ ਰਹੀ ਏ। ਅਤਾਨੂ ਦਾਸ, ਰਾਹੁਲ ਪਵਾਰੀਆ ਅਤੇ ਯਸ਼ਦੀਪ ਫੋਗੇ ਦੀ ਭਾਰਤ ਦੀ ਮਰਦਾਂ ਦੀ ਰਿਕਾਰਡ ਟੀਮ ਨੇ ਅੱਜ ਢਾਕਾ ਵਿਚ ਹੋਈ ਏਸ਼ੀਆਈ ਤੀਰਅੰਦਾਜ਼ੀ ਚੈਂਪੀਅਨਸ਼ਿਪ ਵਿਚ ਦੱਖਣੀ ਕੋਰੀਆ ਨੂੰ 5-4 ਨਾਲ ਹਰਾ ਕੇ ਸੋਨੇ ਦਾ ਤਮਗਾ ਜਿੱਤਿਆ। ਇਹ 2007 ਤੋਂ ਬਾਅਦ ਚੈਂਪੀਅਨਸ਼ਿਪ ਵਿਚ ਮਰਦਾਂ ਦੇ ਰਿਕਾਰਡ ਟੀਮ ਮੁਕਾਬਲੇ ਵਿਚ ਭਾਰਤ ਦਾ ਪਹਿਲਾ ਸੋਨ ਤਮਗਾ ਸੀ। ਕੋਰੀਆ 2013 ਤੋਂ ਇਸ ਇਵੈਂਟ ਵਿਚ ਅਜੇਤੂ ਸੀ। ਆਖਿਰ ਚ ਖਾਸ ਖਬਰਾਂ ਇਕ ਵਾਰ ਫੇਰ। ਬਿਹਾਰ ਵਿਧਾਨ ਸਭਾ ਚੋਣਾਂ ਲਈ ਸਾਰੀਆਂ 243 ਵਿਧਾਨ ਸਭਾ ਸੀਟਾਂ ਤੇ ਗਿਣਤੀ ਜਾਰੀ ਏ। ਉਪਲਬਧ ਰੁਝਾਨਾਂ ਅਨੁਸਾਰ NDA ਭਾਰੀ ਬਹੁਮਤ ਵੱਲ ਅੱਗੇ ਵਧ ਰਿਹਾ ਹੈ। 7 ਸੂਬਿਆਂ ਦੀ 8 ਵਿਧਾਨ ਸਭਾ ਸੀਟਾਂ ਲਈ ਜ਼ਿਮਨੀ ਚੋਣਾਂ ਲਈ ਵੀ ਵੋਟਾਂ ਦੀ ਗਿਣਤੀ ਜਾਰੀ ਏ। ਪੰਜਾਬ ਦੀ ਤਰਨ ਤਾਰਨ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅੱਗੇ ਚੱਲ ਰਹੇ ਨੇ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਕੈਨੇਡਾ ਵਿਚ G7 ਵਿਦੇਸ਼ ਮੰਤਰੀਆਂ ਦੀ ਮੀਟਿੰਗ ਵਿਚ ਹਿੱਸਾ ਲਿਆ ਤੇ ਕਈ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨਾਲ ਮੁਲਾਕਾਤ ਕੀਤੀ। ਰੱਖਿਆ ਰਾਜ ਮੰਤਰੀ ਸੰਜੇ ਸੇਠ ਨੇ ਅੱਜ ਰੱਖਿਆ ਖੇਤਰ ਵਿਚ ਆਤਮ ਨਿਰਭਰਤਾ ਨੂੰ ਮਜ਼ਬੂਤ ਕਰਦੇ ਹੋਏ ਭਾਰਤ ਦੇ ਫੌਜੀ ਵਿਰਸੇ ਨੂੰ ਸੁਰੱਖਿਅਤ ਰੱਖਣ ਦੀ ਮਹੱਤਤਾ ਤੇ ਜ਼ੋਰ ਦਿੱਤਾ ਹੈ। ਆਕਾਸ਼ਵਾਣੀ ਤੋਂ ਖਬਰਾਂ ਖਤਮ ਹੋਈਆਂ। ਨਮਸਕਾਰ।